ਵਾਹਿਗੁਰੂ ਸਾਹਿਬ ਜੀਉ। ਘਟਕਾ ਜੁਗਲਾ ਬਤੀਤੀ ਜਬ ਹੀ ਤਪਤ ਰਿਦਾ ਸੀਤਲ ਭਾ ਤਬ ਹੀ। ਘਟਕਾ ਜੁਗਲਾ ਬਤੀਤੀ ਜਬ ਹੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿਚ ਸਜੀ ਹੋਏ ਗੁਰੂ ਰੂਪ ਗੁਰੂ ਖਾਲਸਾ ਸਾਧ ਜੀ, ਤਨ ਤਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਾਵਨ ਪਵਿੱਤਰ ਚੱਲ ਰਿਹਾ ਲੜੀਵਾਰ ਇਤਿਹਾਸ ਮਹਾਰਾਜ ਦੇ ਅਵਤਾਰ ਲੈਣ ਦਾ ਕਾਰਨ ਅਤੇ ਅਵਤਾਰ ਤੋਂ ਬਾਅਦ ਦਾ ਸਮਾਂ, ਗੁਰਾਂ ਦੀ ਬਾਲ ਲੀਲਾ ਅਤੇ ਵਿੱਦਿਆ ਪੜ੍ਹਨ ਗਏ ਦੂਜਿਆਂ ਨੂੰ ਪੜ੍ਹਾਉਣ ਵਾਲੇ ਸਤਿਗੁਰੂ, ਇਸੇ ਤਰ੍ਹਾਂ ਹੋਰ ਬਹੁਤ ਸਾਰੇ ਕੌਤਕ ਆਪ ਨੇ ਸਰਵਣ ਕੀਤੇ ਹਨ ਮਹਾਰਾਜ ਦੇ ਬਚਪਨ ਦੇ ਕੌਤਕ। ਸੰਸਾਰੀ ਪਿਤਾ, ਸੰਸਾਰਕ ਖਿਆਲ ਔਰ ਅਵਤਾਰੀ ਗੁਰੂ ਨਾਨਕ ਸਾਹਿਬ ਅਵਤਾਰਾਂ ਵਾਲੇ ਖਿਆਲ, ਦੁਨੀਆਂ ਦਾ ਭਲਾ ਚਾਹੁੰਦੇ ਹਨ, ਪਰਉਪਕਾਰ ਕਰਦੇ ਹਨ, ਮਦਦ ਕਰਦੇ ਹਨ ਗਰੀਬਾਂ ਦੀ। ਇੱਕ ਪਾਸੇ ਪਿਤਾ ਜੀ ਚਾਹੁੰਦੇ ਹਨ ਕਿ ਮਹਾਰਾਜ ਪੜ੍ਹਾਈ ਕਰਨ, ਨਹੀਂ ਪੜ੍ਹਾਈ ਕਰਨੀ ਤਾਂ ਕੰਮ ਕਾਰ ਕਰਨ, ਜਿਹਦੇ ਕਰਕੇ ਸਾਨੂੰ ਘਰ ਦੇ ਵਿੱਚ ਪੈਸਾ ਆਵੇ, ਸਾਡਾ ਕੰਮ ਕਾਰ ਚੱਲੇ, ਜ਼ਮੀਨ ਜਾਇਦਾਦ ਸੰਭਾਲਣ। ਇੱਕ ਸੰਸਾਰੀ ਪਿਤਾ ਆਪਣੇ ਪੁੱਤਰ ਤੇ ਇੰਨੀ ਹੀ ਆਸ ਕਰਦਾ, ਪਰ ਉਧਰ ਅਵਤਾਰੀ ਪੁੱਤਰ ਗੁਰੂ ਨਾਨਕ ਦੇਵ ਜੀ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਮਹਾਰਾਜ ਅਕਾਲ ਪੁਰਖ ਦਾ ਨਿਰਗੁਣ ਤੋਂ ਸਰਗੁਣ ਰੂਪ ਧਾਰਨ ਕਰਕੇ ਅਕਾਲ ਪੁਰਖ ਸ੍ਰਿਸ਼ਟੀ ਤੇ ਆਏ ਨੇ ਅਤੇ ਦੁਨੀਆਂ ਨੂੰ ਜੋ ਰੋਗ ਲੱਗੇ ਹੋਏ ਨੇ ਉਹਨਾਂ ਰੋਗਾਂ ਦੀ ਨਿਵਿਰਤੀ ਵਾਸਤੇ ਸਤਿਗੁਰੂ ਜੀ ਪ੍ਰਚਾਰ ਕਰਦੇ ਨੇ, ਕਿਉਂਕਿ ਦੁਨੀਆਂ ਦਾ ਨਾਮ ਉੱਤੇ ਵਿਸ਼ਵਾਸ ਨਹੀਂ ਰਿਹਾ ਸੀ। ਨਾਮ ਦੇ ਨਾਲੋਂ ਟੁੱਟਣ ਕਰਕੇ ਨਾਨਕ ਦੁਖੀ ਆ ਸਭ ਸੰਸਾਰ। ਸੋ ਇਸ ਤਰ੍ਹਾਂ ਮਹਾਰਾਜ ਨੇ ਹਰਦਿਆਲ ਪੁਰੋਹਿਤ ਵਰਗੇ, ਪਾਂਧੇ ਵਰਗੇ, ਮਲਾਣੇ ਵਰਗੇ ਤਾਰੇ ਅਤੇ ਫਿਰ ਰਾਏ ਬੁਲਾਰ ਜੀ ਨੂੰ ਸੱਪ ਦੀ ਛਾਇਆ ਦਿਖਾਉਣੀ, ਫਿਰ ਇੱਕ ਦਰਖਤ ਦੀ ਛਾਂ ਉੱਥੇ ਖੜੀ ਰਹਿਣੀ ਸਾਰਾ ਦਿਨ, ਬਾਕੀ ਸਾਰੇ ਦਰਖਤਾਂ ਦੀ ਛਾਂ ਦਾ ਘੁੰਮ ਜਾਣਾ, ਔਰ ਇਸੇ ਤਰ੍ਹਾਂ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਜੀਬੋ ਗਰੀਬ ਕੌਤਕ ਕਰਦੇ ਨੇ। ਲੋਕੀ ਬਹੁਤ ਉਪਮਾ ਕਰਦੇ ਨੇ, ਬਾਬਾ ਜੀ ਕਲਿਆਣ ਚੰਦ ਜੀ ਕੋਲ ਬਿਠਾ ਕੇ ਕਹਿੰਦੇ ਨੇ, ਪੁੱਤਰ ਦੁਨੀਆਂ ਵਿੱਚ ਤਾਂ ਤੇਰੀ ਬਹੁਤ ਜੈ ਜੈਕਾਰ ਹੈ, ਦਿਮਾਗ ਬਹੁਤ ਅੱਛਾ ਹੈ, ਸਿਆਣਪ ਬੜੀ ਹੈ, ਪਰ ਇਹ ਇਕੱਲੀ ਸਿਆਣਪ ਜਾਂ ਇਕੱਲਾ ਦਿਮਾਗ ਆਪਾਂ ਕੀ ਕਰਨਾ, ਜੇ ਘਰੇ ਚਾਰ ਪੈਸੇ ਨਾ ਆਏ ਫਿਰ ਫਾਇਦਾ ਕੀ ਹੋਇਆ ਦਿਮਾਗ ਦਾ। ਇਸ ਕਰਕੇ ਆਪਾਂ ਨੂੰ ਚਾਹੀਦਾ ਕਿ ਆਪਾਂ ਕੰਮ ਕਾਰ ਕਰੀਏ, ਕੋਈ ਇੱਕ ਦਿਨ ਬਹਿ ਕੇ ਹੁਣ ਸਮਝਾਇਆ ਵੀ ਹੈ ਚੰਗੀ ਤਰ੍ਹਾਂ, ਵੈਦ ਨੂੰ ਬੁਲਾਇਆ, ਵੈਦ ਨੂੰ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਦਿੱਤਾ, ਵੈਦ ਵੀ ਮੱਥਾ ਟੇਕ ਕੇ ਚਲਿਆ ਗਿਆ, ਕਹਿੰਦੇ ਇਹ ਤਾਂ ਮਹਾਂਪੁਰਖ ਨੇ। ਸੋ ਇਸ ਤਰ੍ਹਾਂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੌਤਕ ਕਿਸ਼ੋਰ ਅਵਸਥਾ ਦੇ, ਕਿਸ਼ੋਰ ਅਵਸਥਾ ਤੋਂ ਪਹਿਲਾਂ ਬਚਪਨ ਅਵਸਥਾ ਸੀ। ਕਿਸ਼ੋਰ ਅਵਸਥਾ ਦਾ ਮਤਲਬ ਹੈ 11 ਸਾਲ ਤੋਂ 15 ਸਾਲ ਦੀ ਜੋ ਉਮਰ ਹੁੰਦੀ ਕਿਸ਼ੋਰ ਅਵਸਥਾ ਚ ਗਿਣੀ ਜਾਂਦੀ ਹੈ, ਜਿੱਥੇ ਇੰਨੇ ਵੱਡੇ ਸਾਹਿਬ ਜੀ ਦਾ ਸ੍ਰਵਣ ਕਰ ਰਹੇ ਹਾਂ ਇਤਿਹਾਸ, ਉੱਥੇ ਅੱਜ ਪੋਹ ਸੁਦੀ ਸੱਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਪਾਵਨ ਇਤਿਹਾਸ, ਜੋ ਸੰਸਾਰ ਦੇ ਉੱਤੇ ਗੁਰੂ ਨਾਨਕ ਦੇਵ ਜੀ ਨੇ ਧਰਤੀ ਦੀ ਪੁਕਾਰ ਨੂੰ ਸੁਣ ਕੇ 239 ਵਰੇ ਦਸਾਂ ਸਰੂਪਾਂ ਨੇ ਸ੍ਰਿਸ਼ਟੀ ਤੇ ਪ੍ਰਚਾਰ ਕੀਤਾ। ਪਹਿਲੇ 9 ਸਰੂਪਾਂ ਨੇ ਹੌਲੀ ਹੌਲੀ ਨੀਂਹ ਰੱਖਣੀ, ਸਿੱਖੀ ਦਾ ਮਹਿਲ ਉਸਾਰਨਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖੀ ਦਾ ਗੁੰਬਦ ਉਸਾਰਨਾ ਤੇ ਕਲਸ ਲਾਉਣਾ ਅਤੇ ਸਿੱਖੀ ਦੇ ਸਹੀ ਰਸਤੇ ਨੂੰ ਸੰਸਾਰ ਦੇ ਅੰਦਰ ਪ੍ਰਚਾਰਿਆ। ਇਸੇ ਪ੍ਰਕਾਰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਚਲਾਏ ਹੋਏ ਮਾਰਗ ਤੇ ਚੱਲਦਿਆਂ 9ਵੇਂ ਪਾਤਸ਼ਾਹ ਦੀ ਸ਼ਹੀਦੀ ਦਾ ਹੋਣਾ, ਗੁਰਸਿੱਖਾਂ ਦੀ ਸ਼ਹੀਦੀ ਦਾ ਹੋਣਾ ਅਤੇ ਇਹਦੇ ਨਾਲ ਨਾਲ ਸਾਹਿਬਜ਼ਾਦਿਆਂ ਦਾ ਪਰਿਵਾਰ ਸਮੇਤ ਸਾਰੇ ਪਰਿਵਾਰ ਦਾ ਸ਼ਹੀਦ ਹੋਣਾ, ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਸ੍ਰਿਸ਼ਟੀ ਦੇ ਉੱਤੇ ਦੁਨੀਆਂ ਨੂੰ ਨਵੇਂ ਮਾਰਗ ਦਿੱਤੇ ਨੇ, ਗੁਰਸਿੱਖੀ ਦਾ ਮਾਰਗ। ਜਾਓ ਤਾਂ ਪ੍ਰੇਮ ਖੇਲਣ ਕੱਚ ਆਓ, ਸਿਰ ਤਰ ਤਲੀ ਗਲੀ ਮੁਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਾਂਤਾਤਮਾ ਸਿਪਾਹੀ ਬਣਾ ਕੇ ਗੁਰਸਿੱਖ ਨੂੰ ਅਤੇ ਨਾਲ ਨਾਲ ਖੇਤ ਦੇ ਦੁਆਲੇ ਜਿਵੇਂ ਵਾੜ ਕਰੀਦੀ ਹੈ, ਨਹੀਂ ਤਾਂ ਖੇਤ ਨੂੰ ਜਾਨਵਰ ਪਸ਼ੂ ਆਦਿਕ ਚਰ ਜਾਣ, ਇਸੇ ਤਰ੍ਹਾਂ ਗੁਰਾਂ ਨੇ ਖਾਲਸੇ ਨੂੰ ਜਿੱਥੇ ਸੰਤ ਬਣਾਇਆ ਉੱਥੇ ਸਿਪਾਹੀ ਵੀ ਨਾਲ ਬਣਾਇਆ। ਕਕਾਰਾਂ ਦੀ ਰੱਖਿਆ ਬਖਸ਼ਿਸ਼ ਕੀਤੀ ਸਰੀਰ ਨੂੰ, ਸੀਸ ਉੱਤੇ ਸੁੰਦਰ ਜੂੜਾ ਦਸਤਾਰਾ, ਕੇਸਾਂ ਦੀ ਸੰਭਾਲ ਲਈ ਦਸਤਾਰੇ ਦੁਮਾਲੇ ਕੰਘਾ, ਹੱਥ ਵਿੱਚ ਕੜਾ ਜੋ ਹੱਥ ਨੂੰ ਕੜ ਕੇ ਰੱਖੇ ਅਤੇ ਗਾਤਰਾ ਕਿਰਪਾਨ ਕਸ਼ਹਿਰਾ, 5 ਬਾਣੀਆਂ ਦਾ ਨਿਤਨੇਮ ਰਹਿ ਰਾਸ ਕੀਰਤਨ ਸੋਹਲੇ ਸਮੇਤ, 4 ਕ੍ਰਾਈਤਾਂ ਤੋਂ ਬਚਣਾ, ਕਿਹਨਾਂ ਨਾਲ ਵਰਤਣਾ ਕਿਹਨਾਂ ਨਾਲ ਨਹੀਂ ਵਰਤਣਾ, ਕਿਵੇਂ ਜੀਵਨ ਨੂੰ ਜਿਉਣਾ। ਸੋ ਇਹ ਜਿਹੜਾ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਲਸੇ ਨੂੰ ਸਰਵੋਤਮ ਮਾਰਗ ਪਰਲੋਕ ਤੱਕ ਦਾ ਬਖਸ਼ਿਸ਼ ਕੀਤਾ ਹੈ। ਪਰ ਸੰਸਾਰੀ ਜੀਵ ਜਿਹੜੇ ਨੇ ਉਹ ਇੰਨਾ ਵੱਡਾ ਕਲਯੁੱਗ ਦੇ ਵਿੱਚ ਜਿਹੜਾ ਬਖਸ਼ਿਸ਼ ਹੋਈ ਆ ਸਾਡੇ ਉੱਤੇ, ਗੁਰਬਾਣੀ ਦੀ ਇੰਨੀ ਵੱਡੀ ਦਾਤ ਬਖਸ਼ਿਸ਼ ਹੋਈ ਹੈ, ਉਹਨੂੰ ਸਮਝ ਨਾ ਸਕੇ ਹਾਲੇ ਤੱਕ। ਬਹੁਤ ਘੱਟ ਜੀਵ ਨੇ ਜਿਹੜੇ ਇਹਨਾਂ ਚੀਜ਼ਾਂ ਨੂੰ ਸਮਝ ਸਕਦੇ ਹੋਣ। ਸੋ ਜਿਵੇਂ ਕਿਸੇ ਵੀਰਾਨ ਇਲਾਕੇ ਦੇ ਵਿੱਚ ਹੀਰਾ ਪਿਆ ਹੋਵੇ, ਆਪਾਂ ਮਨ ਦੇ ਅੰਦਰ ਇਹ ਸੋਚ ਵੀ ਨਹੀਂ ਸਕਦੇ ਕਿ ਇੱਥੇ ਹੀਰਾ ਪਿਆ ਹੋਵੇਗਾ। ਬਹੁਤ ਸਾਰੇ ਲੋਕ ਉਹਨੂੰ ਦੇਖ ਕੇ ਕੱਚ ਸਮਝ ਕੇ ਲੰਘਦੇ ਜਾਂਦੇ ਨੇ, ਕੋਈ ਕੱਚ ਦਾ ਟੁਕੜਾ ਪਿਆ ਹੋਣਾ, ਇੱਥੇ ਹੀਰਾ ਕਿੱਥੇ। ਪਰ ਇਹ ਤਾਂ ਅਕਾਲ ਪੁਰਖ ਦਾ ਕੌਤਕ ਹੈ, ਬਾਕੀ ਉਹ ਤਾਂ ਹੀਰਾ ਪਿਆ ਕਿਸੇ ਨੂੰ ਪਤਾ ਲੱਗ ਗਿਆ, ਚੁੱਕ ਲਿਆ, ਉਹ ਅਮੀਰ ਹੋ ਗਿਆ। ਮਹਾਰਾਜ ਨੇ ਕਲਯੁੱਗ ਦੇ ਭਿਆਨਕ ਸਮੇਂ ਦੇ ਵਿੱਚ ਜਦੋਂ ਝੂਠ ਦਾ ਹੀ ਬੋਲਬਾਲਾ, ਸਿਰਫ ਚਾਰੇ ਪਾਸੇ ਕਲਯੁੱਗੀ ਜੀਵ, ਕਲਯੁੱਗ ਦਾ ਪ੍ਰਭਾਵ, ਹੇਰਾ ਫੇਰੀ, ਇੱਕ ਦੂਜੇ ਤੇ ਵਿਸ਼ਵਾਸ ਨਾ ਕਰਨਾ, ਨਰਕ ਸਵਰਗ ਦੀ ਹੋਂਦ ਖਤਮ, ਸੱਚਖੰਡ ਦਾ ਨਾਮੋ ਨਿਸ਼ਾਨ ਵੀ ਨਹੀਂ, ਲੋਕੀ ਕਹਿੰਦੇ ਰੱਬ ਹੈ ਹੀ ਨਹੀਂ, ਇੱਥੋਂ ਤੱਕ ਵੀ ਦੁਨੀਆਂ ਕਹਿੰਦੀ ਪਰਮਾਤਮਾ ਨਹੀਂ ਹੈ, ਦਿਖਾਓ ਕਿੱਥੇ ਆ। ਇਸ ਤਰ੍ਹਾਂ ਦੀਆਂ ਗੱਲਾਂ ਕਰਨ ਵਾਲੇ ਸੰਸਾਰ ਦੇ ਜੀਵ ਜਿੱਥੇ ਕਿ ਬਿਲਕੁਲ ਹੀ ਇੰਨੀ ਵੱਡੀ ਦਾਤ ਲਿਆ ਕੇ ਰੱਖ ਦਿੱਤੀ, ਜਿਹਦਾ ਵਿਸ਼ਵਾਸ ਹੀ ਨਹੀਂ ਹੁੰਦਾ ਵੀ ਇੰਨੀ ਵੱਡੀ ਦਾਤ ਵੀ ਸਤਿਗੁਰੂ ਸਾਨੂੰ ਦੇ ਸਕਦੇ ਨੇ। ਜੀਵ ਹੈਰਾਨ ਰਹਿ ਜਾਂਦੇ ਨੇ ਜਦੋਂ ਉਹਨਾਂ ਨੂੰ ਇਹ ਦਾਤ ਮਿਲਦੀ ਹੈ। ਸੋ ਇਸ ਕਰਕੇ ਇੱਕ ਵਾਰ ਤਾਂ ਜੀਵ ਨੂੰ ਜਦੋਂ ਅਮੋਲਕ ਦਾਤਾਂ ਮਿਲਦੀਆਂ ਨੇ ਉਹ ਸੋਚਦਾ ਹੈ ਵੈਸੇ ਹੀ ਨੇ, ਪਰ ਜਦੋਂ ਉਹਦੇ ਜੀਵਨ ਵਿੱਚ ਉਹ ਚੀਜ਼ਾਂ ਘੱਟ ਜਾਂਦੀਆਂ ਨੇ ਉਦੋਂ ਵਿਸ਼ਵਾਸ ਆਉਂਦਾ ਕਿ ਵਾਕਈ ਜਿੰਨਾ ਖਜ਼ਾਨਾ, ਜਿੰਨੀ ਵੱਡੀ ਦਾਤ ਸਾਨੂੰ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਸੁਰ ਨਰ ਮੁਨਜਾਂ ਨੇ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਲੋਕੀ ਆਮ ਤੌਰ ਤੇ ਇੱਕ ਕੋਈ ਮਾੜਾ ਮੋਟਾ ਜਿਹਾ ਬੰਦਾ ਪਾਣੀ ਵਿੱਚ ਫੂਕ ਜੀ ਮਾਰ ਕੇ ਪਾਣੀ ਦੇ ਦੇਵੇ ਉਹਦੇ ਉੱਤੇ 100% ਯਕੀਨ ਕਰਦੇ ਨੇ, ਪਰ ਹਰਿਮੰਦਰ ਸਾਹਿਬ ਦੇ ਜਲ ਤੇ ਕਿੰਤੂ ਕਰਦੇ ਨੇ, ਅੰਮ੍ਰਿਤ ਤੇ ਕਿੰਤੂ ਕਰਦੇ ਨੇ। ਕੋਈ ਕਹਿ ਦੇ ਕਿ ਜੇ ਬੱਚਾ ਡਰਦਾ ਸਿਰਾਣੇ ਦਾਤੀ ਰੱਖ ਦਿਓ ਇਹਦੇ ਫਿਰ ਨਹੀਂ ਡਰੇਗਾ, ਛੁਰੀ ਰੱਖ ਦਿਓ, ਕਹਿਣਗੇ ਮੈਨੂੰ ਫਲਾਨੇ ਬਾਬੇ ਨੇ ਜੋਤਸ਼ੀ ਨੇ ਕਿਹਾ। ਜੇ ਸਤਿਗੁਰੂ ਨੇ ਕਿਹਾ ਕਿਰਪਾਨ ਪਾ ਲਓ ਉਹ ਤੇ ਯਕੀਨ ਨਹੀਂ ਕੀਤਾ। ਇਉਂ ਜਿਹੜੀ ਮਹਾਰਾਜ ਨੇ ਦਾਤ ਬਖਸ਼ੀ ਸੀ ਅਸਲ ਵਿੱਚ ਉਹ ਹੈ ਹੀ ਇੰਨੀ ਵੱਡੀ ਕਿ ਮਨੁੱਖ ਦੀ ਸਮਝ ਤੋਂ ਹੀ ਪਰੇ ਆ ਸਾਰਾ ਕੁਛ, ਅਤੇ ਮਨੁੱਖ ਹੁਣ ਤੱਕ ਨਹੀਂ ਉਹਦੇ ਤੇ ਯਕੀਨ ਕਰ ਸਕਿਆ। ਕਿਸੇ ਨੂੰ ਯਕੀਨ ਆਇਆ ਜਾ ਕੇ ਹਿਰਦੈ ਵਿਸ਼ਵਾਸ ਪ੍ਰਵਾਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ। ਵਿਸ਼ਵਾਸ ਕਰੋ ਬਈ ਜਿੰਨਾ ਵੱਡਾ ਆਪਣੇ ਕੋਲ ਗੁਰੂ ਗ੍ਰੰਥ ਸਾਹਿਬ ਦਾ ਖਜ਼ਾਨਾ ਦਿੱਤਾ ਗੁਰਾਂ ਨੇ, ਇਸ ਖਜ਼ਾਨੇ ਦੇ ਬਰਾਬਰ ਅੱਧਾ ਤਿਲ ਮਾਤਰ ਵੀ ਪੂਰੀ ਦੁਨੀਆਂ ਚ ਕਿਸੇ ਕੋਲ ਤਾਕਤ ਨਹੀਂ ਹੋਣੀ। ਪਰ ਕਰੀਏ ਕੀ, ਵਿਸ਼ਵਾਸ ਦਵਾਈਏ ਕਿਵੇਂ ਕਿ ਜਿੰਨੀ ਵੱਡੀ ਆਪਣੇ ਕੋਲ ਬਖਸ਼ਿਸ਼ ਹੈ। ਦੇਵਤੇ ਵੀ ਤਾਂ ਲੋਚਦੇ ਨੇ, ਮਹਾਰਾਜ ਨੇ ਬਾਣੀ ਅੰਦਰ ਲਿਖਿਆ ਨਾ, ਦੇਵਤੇ ਵੀ ਲੋਚਦੇ ਨੇ ਇਸ ਅੰਮ੍ਰਿਤ ਨੂੰ, ਇਸ ਬਾਣੀ ਨੂੰ, ਇਸ ਸੇਵਾ ਨੂੰ, ਇਸ ਮਨੁੱਖਾ ਦੇਹੀ ਨੂੰ। ਪਰ ਦੇਵਤੇ ਵੀ ਨਹੀਂ, ਇੱਥੋਂ ਤੱਕ ਵੀ ਵੱਡੇ ਤਿੰਨ ਦੇਵਤੇ ਵੀ, ਬਾਕੀ ਸਾਰੇ ਧਰਮਾਂ ਦੇ ਪੈਗੰਬਰ ਵੀ ਲੋਚਦੇ ਨੇ ਕਿ ਮਹਾਰਾਜ ਸਾਨੂੰ ਸਿੱਖੀ ਮਿਲ ਜੇ ਕਿਤੇ, ਕਿਉਂਕਿ ਇਹ ਸਾਰੀਆਂ ਬਹੁਤ ਉੱਚੀਆਂ ਚੀਜ਼ਾਂ ਆਤਮਕ ਗੱਲਾਂ ਨੇ। ਐਸੀਆਂ ਗੱਲਾਂ ਨੇ ਜਿਹੜੀਆਂ ਬਸ ਸਿਰਫ ਕੱਢ ਕੇ ਸਾਹਮਣੇ ਨਹੀਂ ਰੱਖੀਆਂ ਜਾ ਸਕਦੀਆਂ। ਇੰਨਾ ਵੱਡਾ ਆਪਣਾ ਧਰਮ ਹੈ, ਇੰਨਾ ਵੱਡਾ ਆਪਣੇ ਕੋਲੇ ਹੈ, ਜੇ ਕਿਸੇ ਨੂੰ ਮੈਂ ਗੱਲ ਦੱਸ ਦੇਵਾਂ ਇਕੱਲੇ ਨੂੰ ਵੀ ਆਹ ਧਰਮਾਂ ਦੇ ਪੈਗੰਬਰ ਕਹਿੰਦੇ ਅਸੀਂ ਸਿੱਖ ਬਣਨਾ, ਲੋਕ ਹੈਰਾਨ ਹੋ ਜਾਂਦੇ ਨੇ ਵੀ ਅੱਛਾ ਇਹ ਵੀ ਸਿੱਖੀ ਚਾਹੁੰਦੇ ਆ। ਇਸ ਕਰਕੇ ਜਿਹੜੀ ਗੁਰੂ ਨਾਨਕ ਸਾਹਿਬ ਦੀ ਸਿੱਖੀ ਹੈ, ਜਿਹੜੀ ਦਸਾਂ ਗੁਰਾਂ ਦੀ ਸਿੱਖੀ ਬਖਸ਼ਿਸ਼ ਕੀਤੀ ਹੈ, ਸੱਚਖੰਡ ਵਿੱਚ ਥਾਂ ਸੌਖਾ ਨਹੀਂ ਹੈਗਾ ਲੈਣਾ। ਬਾਕੀਆਂ ਦੇ ਸਾਰੇ ਮਾੜੇ ਮਾੜੇ ਜਿੱਥੇ ਲੋਕ ਬਣੇ ਨੇ, ਥਾਵਾਂ ਬਣੀਆਂ ਨੇ, ਉੱਥੇ ਹਰ ਕੋਈ ਥੋੜ੍ਹੀ ਜਿਹੀ ਤਪੱਸਿਆ ਕਰਕੇ, ਉਹਨਾਂ ਦੀ ਸੇਵਾ ਕਰਕੇ ਉੱਥੇ ਪਹੁੰਚ ਜਾਂਦਾ। ਪਰ ਗੁਰੂ ਨਾਨਕ ਸਾਹਿਬ ਨੇ ਲਿਖਿਆ ਨਾ ਕਿ ਸੱਚਖੰਡ ਵਸੈ ਨਿਰੰਕਾਰ, ਉੱਥੇ ਤੱਕ ਜਾਣਾ ਬਹੁਤ ਔਖਾ ਹੈ ਜੀਵ ਲਈ। ਵਿਸ਼ਵਾਸ ਕਰੀਏ ਕਿ ਬਹੁਤ ਵੱਡੀਆਂ ਦਾਤਾਂ ਦਿੱਤੀਆਂ, ਜਿਨ੍ਹਾਂ ਨੂੰ ਆਪਾਂ ਦੁਨੀਆਂ ਚ ਵੱਡੇ ਮੰਨਦੇ ਹਾਂ, ਅਸਲ ਵਿੱਚ ਉਹ ਵੱਡੇ ਨਹੀਂ ਹਨ। ਜਿਨ੍ਹਾਂ ਨੂੰ ਆਪਾਂ ਮੰਨਦੇ ਹੀ ਨਹੀਂ, ਕਿਉਂਕਿ ਘਰ ਦਾ ਜੋਗੀ ਜੋਗ ਨਾ ਬਾਹਰਲਾ ਜੋਗੀ ਸਿੱਧ। ਆਓ ਫੇਰ ਤੋਂ ਆਪਣੇ ਵਿਸ਼ਵਾਸ ਨੂੰ ਕਾਇਮ ਕਰੀਏ ਗੁਰਾਂ ਦੀ ਰਹਿਤ ਉੱਤੇ, ਗੁਰਾਂ ਦੀ ਬਾਣੀ ਉੱਤੇ, ਗੁਰਾਂ ਦੇ ਅੰਮ੍ਰਿਤ ਉੱਤੇ, ਅਤੇ ਫੇਰ ਤੋਂ ਮੂਲ ਮੰਤਰ ਗੁਰਮੰਤਰ ਜਪਜੀ ਸਾਹਿਬ ਦੇ ਪਾਠ ਕਰਕੇ ਇੱਕ ਵਾਰ ਆਪਣੇ ਵਿਸ਼ਵਾਸ ਨੂੰ ਦ੍ਰਿੜ ਕਰੀਏ ਫੇਰ, ਜਿਸ ਕਰਕੇ ਸਾਡੇ ਅੰਦਰ ਫੇਰ ਤੋਂ ਸਿੱਖੀ ਪ੍ਰਗਟ ਹੋਵੇ ਅਤੇ ਸਾਡਾ ਵਿਸ਼ਵਾਸ ਬੱਝੇ ਮਹਾਰਾਜ ਤੇ, ਔਰ ਜੋ ਉਹਨਾਂ ਨੇ ਸਾਨੂੰ ਮਾਰਗ ਦਿੱਤਾ ਇਸ ਦੇ ਉੱਤੇ ਸਾਡਾ ਯਕੀਨ ਬਣੇ। ਆਓ ਸ਼ਰਵਣ ਕਰੀਏ। ਸੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਅਵਤਾਰ ਧਾਰ ਕੇ ਸ੍ਰਿਸ਼ਟੀ ਉੱਤੇ ਜੋ ਜੋ ਬਖਸ਼ਿਸ਼ਾਂ ਕੀਤੀਆਂ ਨੇ ਇਹ ਸਾਰਿਆਂ ਨੂੰ ਭਲੀ ਭਾਂਤ ਪਤਾ ਵੀ ਹੈ। ਸਤਿਗੁਰੂ ਮਹਾਰਾਜ ਨੇ ਅਵਤਾਰ ਧਾਰ ਕੇ ਕੀ ਕਿਰਪਾ ਕੀਤੀ ਹੈ, ਪਰ ਪਤਾ ਹੋਣ ਦੇ ਬਾਵਜੂਦ ਵੀ ਸਾਡਾ ਐਕਸਪੈਰੀਮੈਂਟ ਕਹਿੰਦਾ, ਤੁਸੀਂ ਕਹੋਗੇ ਸਾਨੂੰ ਸਾਰਾ ਕੁਛ ਪਤਾ, ਪਰ ਮੈਂ ਕਹਿੰਦਾ ਨਹੀਂ ਪਤਾ। ਜਿੰਨਾ ਕੁ ਤੁਹਾਨੂੰ ਪਤਾ ਉਹ ਤਾਂ ਸਿਰਫ ਇੱਕ ਪੈਸਾ ਕੀ ਹੈ, ਬਸ 99 ਪੈਸੇ ਤਾਂ ਹਲੇ ਆਪਾਂ ਨੂੰ ਕੁਛ ਵੀ ਨਹੀਂ ਪਤਾ ਹੈ ਮਹਾਰਾਜ ਬਾਰੇ। ਉਹ ਤਾਂ ਕਿਤੇ ਲੜੀਵਾਰ ਕਥਾ ਚੱਲਦੀ ਚੱਲਦੀ ਜਦੋਂ 10ਵੇਂ ਪਾਤਸ਼ਾਹ ਦੀ ਕਥਾ ਆਵੇਗੀ ਨਾ, ਉਦੋਂ ਪਤਾ ਲੱਗੇਗਾ ਕਿ ਮਹਾਰਾਜ ਨੇ ਕਿੰਨਾ ਕੁਛ ਸਾਡੇ ਲਈ ਕੀਤਾ, ਕਿੰਨੀ ਕੁਰਬਾਨੀ ਕੀਤੀ ਹੈ। ਔਰ ਇਸ ਤੋਂ ਪਹਿਲਾਂ ਜਿਹੜੀ 40 ਘੰਟੇ ਦੀ CD ਤੁਹਾਡੇ ਕੋਲ ਹੈ 10ਵੇਂ ਪਾਤਸ਼ਾਹ ਦੀ, 1ਵੇਂ ਪਾਤਸ਼ਾਹ ਦੀ, ਉਹਦੇ ਵਿੱਚ ਬਹੁਤ ਕੁਛ ਦਿੱਤਾ ਸੰਗਤ ਨੂੰ ਮਹਾਰਾਜ ਨੇ। ਔਰ ਚੱਲ ਰਹੀ ਲੜੀ ਵਾਰ ਕਥਾ ਦੇ ਵਿੱਚ ਸਾਰਾ ਸਿੱਖੀ ਦਾ ਸਿਧਾਂਤ, ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਗਏ ਨੇ, ਕਿਰਪਾ ਕੀਤੀ ਹੈ, ਉਹ ਹਰ ਰੋਜ਼ ਸਰਵਣ ਕਰਦੇ ਹਾਂ। ਉਹ ਸਰਵਣ ਕਰੀਏ, ਰਸਨਾ ਨੂੰ ਪਵਿੱਤਰ ਕਰੀਏ, ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ वाहे गुरु साहिब जी सतनाम श्री वाहे गुरु
साहिब जी वाहिगुरु साहिब जी घटका जुगल बतीती जब ही
दो घड़िया घटका तो भाव घड़िया जुगल तो भाव दो घड़िया जो बतीत हुई रात प्रसंग इथे रुकिया सी कि बाबा कल्याण चंद जी गुरु नानक देव जी नूं बिठा के समझाउंदे सी वी तुसीं कम करिया करो कोई पैसा नहीं लियाउंदे खर्चा करी जाने हो इन्नी गल कहिंदे कहिंदे बाबा जी का गुस्सा बहुत वध गया जदों गुस्सा वध जांदा सी तां फिर बाबा जी चुप कर जांदे सी इस तरह दो घड़िया भाव एक घंटा लगातार गुस्से दे विच चुप करके बैठे रहे
तब तरदा शीतल पा तब ही
फिर हौली 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 गुस्सा थले उतरिया ते तपदा होया हिरदा विचार करके शांत हो गया
मोहर बोले बोल अमोला
फिर सतगुरु महाराज सचे पातशाह अमोलक बोल इस तरह बोले
जन कालू सुख कुल फह खोला
सो मानो कि बाबा कल्याण चंद जी वास्ते सुखां दा जिंदरा ही खोल दिता है
बख्श खता पित पाछल कैरी
महाराज सचे पातशाह जानते ने कि किसी नूं दुख नहीं देना चाहिए मेरे पिता जी नूं हले तो माया दा ही ज्ञान है ब्रह्म दा तां ज्ञान है नहीं फिर भी सतगुरु सचे पातशाह दयालु ने हाथ जोड़ के अपने पिता जी कह लगे हे पिता जी जेड़ी पहला मैं गलतियां कीतियां कृपा करके मैनू माफ कर दियो जी
नहीं बिगारो कार्ज फेरी
मैं हुण अगे वास्ते दोबारा कोई काम बिगाड़ांगा नहीं तुहाडा
जा रावर की होए रजाई
हुण जिस प्रकार आप जी दी रजा होवेगी ना जिवें तुहाडी इच्छा होवेगी
ज्यों मैं करे हां प्रीत लगाई
मैं उस तरह प्रीति दे नाल प्यार नाल सारा काम करांगा जी
उचित करन के मोको जाउ
जेड़ा मेनू करन दे योग काम है ओ मैं करांगा
अब कहिए कर हूं मैं सो
अच्छा चलो पिछलियां सारियां छड़ दियो तुसी हुण मेनू दसो की करना है जो तुसी हुक्म करोगे ना जी पिता जी मैं उही काम करांगा जी
मृदल मदर नमरी सुनबानी
जदों मृदल कोमल अते मदर मिठी निम्रता वाली बचन सुने महाराज दे
कालू के मन सुख दानी
बस दो मिठे बोलां नाल मन ठंडा हो गया बस पुत मैं यही चाहना तेरे भले वास्ते चाहना वे जे मैं दुनिया च ना रहा मगर रोटी तां खा लेगा तू इस करके मैं तेनू कोई चंगी गल ही कही ना माड़ी तो नहीं कही है बस आ ही चाहना मेरा पुत काम करे
जाने अपने सुते अनुसारी
जदों जान लिया बाबा कल्याण चंद जी ने कि मेरा पुत्र मेरे अनुसार च हो के चल पिया
तन खाटन की गिरा उचारी
पैसे कमाउन दी गिरा तो भाव जो बाणी कही बचन
सोन सत पूरब पाक रिख कारी
फिर पिछों फिल्म चलाती कहंदे पहला खेती करन लाया सी थोनू देखो वो पिछो शुरू कर लेंदे सी की नुकसान कीता फिर शुरू कर दिती गल
पस चराए सो दीन उजारी
तुसी पता की कीता पशु विच बाड़ के वो सारी अपनी जिहड़ी घर दी खेती सी वो तुसी उजाड़ दिती
मुझ मन मैं थी ऐस बिचारा
मेरे मन विच तां एही जी विचार सी ख्याल सी मेरा
ज्यों बसाए एक ग्राम निरारा
मैं तुहाडे लई ना एक वखरा चाहुंदा सी पिंड बसा देवां
सो तो रहे मनोरथ मेरे
ओ तां मेरा मनोरथ किधर ही गया जद तुसी अपना घर दा खेत उजाड़ दिता आप जी नूं पता कि पहला तां खेती किसे दी उजाड़ के तां हरी भरी करती जदों दोबारा फिर मझां गावां लैतियां चारन नूं महाराज ने की कीता जिहड़ा खेत आप दे सी घर दे उन्हां दे विच पशु वाड़ के सारी फसल चराती उन्हां नूं ओ ना हरी कीती ओ जद बाबा कल्याण चंद जी ने आके देखिया कहिंदे इह तां सारी उजाड़ दित्ती तूं इह तां अपना हजारां दा नुकसान हो गया उस गल दा जिक्र करदे हन
पंग तक तक है ज्यों गिर सिर हेरे
सो इस तरीके नाल कहिंदे ने जिहड़ा ओ सारा कुछ चीज़ां उजाड़ दिता तो इस तरह वह बहुत वड्डा एक तुसी जिहड़ा सी पिंगला पंग तक है जो गिर सिर हेरे पहाड़ की चोटी नीवे पिंगला देखदा तां नू सिर चक के
मुझते बीस कार खिक लीजा।
चलो तो हुण पिछली गल हो गई सो हो गई कम खत्म है। हुण मैं एक तुहानू विचार दिंदा पुत्र व्यापार कर लेना चाहीदा जे खेती नहीं करनी आउंदी जोर लगदा 20 रुपये थोनू मैं दे दिंदा ते 20 रुपये लै के ना ਤੁਸੀਂ ਉਹਦਾ ਸੌਦਾ
ਲਿਆਓ
ਤੁਸੀਂ ਹੋਰ ਥਾਂ ਜਾਓ ਉਥੋਂ ਜਾ ਕੇ ਕੋਈ ਚੀਜ਼ ਜਿਹੜੀ ਆਪਣੇ ਇਸ ਰਾਏ ਭੋਏ ਦੀ ਤਲਵੰਡੀ ਨਾਲ ਉੱਥੇ ਜਿਵੇਂ ਸਸਤੀ ਮਿਲਦੀ ਉਹ ਲਿਆਓ ਜਾ ਕੇ
ਫੇਰ ਲਾਭ ਦਾ ਵਸਤੂ ਵਿਚਾਰੀ
ਲਾਭਦਾਇਕ ਵਸਤੂ ਹੀ ਇਉਂ ਹੁੰਦੀ ਹੈ ਜਿਵੇਂ ਸ਼ਹਿਰ ਵਿਚੋਂ ਕੋਈ ਚੀਜ਼ 20 ਰੁਪਏ ਦੀ ਲਿਆ ਕੇ ਇੱਥੇ ਭਾਵੇਂ 25 ਰੁਪਏ ਦੀ ਵਿਕ ਜੇ 5 ਰੁਪਏ ਬਚ ਗਏ ਕਿ ਨਾ ਫਿਰ 25 ਦੀ ਲਿਆ ਕੇ ਫਿਰ 30 ਰੁਪਏ ਦੀ ਵਿਚ ਗਈ ਫਿਰ 10 ਰੁਪਏ ਬਚ ਗਏ ਇਉਂ ਬੰਦਾ ਸਿਆਣਾ ਪੈਸੇ ਇਕੱਠੇ ਕਰਦਾ ਹੈ
ਬਣ ਜਾ ਨਿਜ ਮਤ ਕੇ ਅਨੁਸਾਰੀ
ਫਿਰ ਆਪਣੀ ਮਤ ਦੇ ਨਾਲ ਸਿਆਣਪ ਨਾਲ ਜਿਹੜਾ ਹੁੰਦਾ ਨਾ ਬੰਦਾ ਵਪਾਰ ਕਰਦਾ ਇਹਨੂੰ ਹੀ ਵਪਾਰ ਕਹਿੰਦੇ ਨੇ
ਅਬ ਕੇ ਜੋ ਅੰਨ ਸੁਭ ਸੌਦਾ
ਹੁਣ ਤੁਸੀਂ ਜਿਹੜਾ ਕੋਈ ਚੰਗਾ ਜਿਹਾ ਸੌਦਾ ਲਿਆਓਗੇ
ਪੁੰਨ ਬਹੁਤ ਧੰਨ ਦਿਓ ਔਰ ਭਰ ਮੋਦਾ
ਜਦੋਂ ਮੈਂ ਤੁਹਾਨੂੰ ਦੇਖੂੰਗਾ ਵੀ ਤੁਸੀਂ ਕਮਾਉਣ ਲੱਗ ਪਏ ਹੋ 20 ਦੇ 25 30 ਬਣਾ ਲਏ ਨੇ ਫਿਰ ਤੁਹਾਨੂੰ ਮੈਂ 100-500 ਰੁਪਇਆ ਦਊ ਫਿਰ ਤੁਸੀਂ 500 ਦਾ 1000 ਬਣਾ ਲਿਓ ਫਿਰ 1000 ਦਾ 1500 ਇਉਂ ਮੇਰਾ ਸਿਆਣਾ ਪੁੱਤ ਪੈਸੇ ਵਧਾਊਗਾ
ਨਿਜ ਪੂੰਜੀ ਤੁਮ ਰੱਖੋ ਨਿਰਾਲੀ
ਅੱਛਾ ਫਿਰ ਇਉਂ ਹੈ ਵੀ ਤੇਰੇ ਪੈਸੇ ਮੈਂ ਨਹੀਂ ਛੇੜਦਾ ਤੈਨੂੰ ਇੱਕ ਵੱਖਰਾ ਗੱਲਾ ਜਿਹਾ ਲਾ ਦਿਆਂਗੇ ਤੂੰ ਆਪਣੇ ਪੈਸੇ ਉਹਦੇ ਚ ਰੱਖੀ ਇਹ ਇੱਕ ਤਰੀਕਾ ਹੁੰਦਾ ਨਿਆਣੇ ਨੂੰ ਗੋਲਕ ਜੀ ਲਾ ਦੇਣੀ ਆਪਾਂ ਵੀ ਲਾਉਂਦੇ ਹਾਂ ਮੈਂ ਇਹ ਚਾਹੇ ਇੱਕ ਇੱਕ ਡਾਲਰ ਪਾਈ ਜਾ ਕਿਉਂ ਨਿਆਣਾ ਐਵੇਂ ਖਰਚੀ ਖਰਾਬ ਕਰਦਾ ਫਿਰ ਕਿੰਨੇ ਜਮ੍ਹਾਂ ਹੋ ਜਾਣਗੇ ਹਰ ਥਾਂ ਹੀ ਮਾਂ ਬਾਪ ਇਹੀ ਕਰਦਾ ਮਹਾਰਾਜ ਦੇ ਪਿਤਾ ਜੀ ਵੀ ਕਹਿੰਦੇ ਤੇਰੀ ਵੱਖਰੀ ਗੋਲਕ ਜੀ ਇੱਕ ਬਣਾ ਦਿਆਂਗੇ ਉਹਦੇ ਚ ਫਿਰ ਪੈਸੇ ਜਮ੍ਹਾਂ ਕਰਦਾ ਜਾਈ ਭਾਈ
ਬਣ ਜੇ ਇਹ ਰੀਤ ਸੁਖਾਲੀ
ਇਹ ਰੀਤੀ ਹੈ ਵੀ ਸੁਖਾਲੀ ਨਾ ਹਿੰਗ ਲੱਗੇ ਨਾ ਫਟਕੜੀ ਕਿਉਂਕਿ ਖੇਤੀਬਾੜੀ ਥੋੜੀ ਜਿਹੀ ਔਖੀ ਹੁੰਦੀ ਹੈ ਬਸ ਸ਼ਹਿਰੋਂ ਚੀਜ਼ ਲਿਆਉਣੀ 20 ਰੁਪਏ ਦੀ ਪਿੰਡ ਚ ਲਿਆ ਕੇ ਉਹ 25 ਦੀ ਵੇਚ ਦੇਣੀ 30 ਦੀ ਵੇਚ ਦੇਣੀ ਇਹੀ ਸਿਆਣਪ ਹੁੰਦੀ ਹੈ
ਦਿਨ ਪ੍ਰਤ ਦਰਬ ਵਧਾਵੋ ਭਾਰੀ
ਹੁਣ ਦਿਨ ਪ੍ਰਤ ਦਿਨ ਤੁਸੀਂ ਜਿਹੜਾ ਪੈਸਾ ਉਹਨੂੰ ਵਧਾਉਂਦੇ ਜਾਓ
ਬਹੁਤ ਸਪੂਤ ਕਹ ਹੈ ਨਰ ਨਾਰੀ
ਉਹਨੂੰ ਕਹਿੰਦੇ ਲੋਕ ਸਪੁੱਤਰ ਜਿਹੜਾ ਜਾਇਦਾਦ ਵਧਾਵੇ ਸਪੁੱਤਰ ਗਵਾਵੇ ਕਪੁੱਤਰ ਜਿਹੜਾ ਉਨੀ ਕੁ ਰੱਖੇ ਉਹਨੂੰ ਕਹਿੰਦੇ ਪੁੱਤਰ ਇਹ ਤੂੰ ਮੇਰਾ ਸਪੁੱਤਰ ਬਣ ਜਾ ਬਹੁਤੀ ਜ਼ਿਆਦਾ ਜਾਇਦਾਦ ਵਧਾ ਲੈ
ਬਾਲਾ ਲਿਹੋ ਦੂਸਰਾ ਸੰਗਾ
ਹਾਂ ਇੱਕ ਹੋਰ ਆਪਣੇ ਜਿਹੜੇ ਪਿੰਡ ਚ ਤੇਰਾ ਮਿੱਤਰ ਬਾਲਾ ਹੈ ਉਹ ਸਿਆਣਾ ਹੈ ਚੰਦਰ ਭਾਨ ਦਾ ਪੁੱਤਰ ਬਾਲਾ ਉਹਨੂੰ ਨਾਲ ਲੈ ਲਾ ਕਿਉਂਕਿ ਬਾਲੇ ਤੋਂ ਬਿਨਾ ਬਾਲਾ ਉਮਰ ਵਿਚ ਵੀ 5 ਕੁ ਸਾਲ ਵੱਡਾ ਵੈਸੇ ਵੀ ਉਹ ਸਿਆਣਾ ਹੈ ਖੱਤਰੀ ਹੈ ਤੇ ਉਹਨਾਂ ਨੇ ਕੰਮ ਕਾਰ ਉਹਨਾਂ ਦੇ ਪਿਤਾ ਜੀ ਕਰਦੇ ਆ ਖੇਤੀਬਾੜੀ ਵੀ ਕਰਦੇ ਆ ਇਸ ਕਰਕੇ ਭਾਈ ਬਾਲਾ ਜੀ ਨੂੰ ਨਾਲ ਲੈ ਲਾ ਆਪਣੇ
ਸੁੱਤ ਜਾਵੋ ਅਬ ਸਹਿਤ ਉਮੰਗਾ
ਇਸ ਕਰਕੇ ਪੁੱਤਰ ਜੀ ਹੁਣ ਉਤਸ਼ਾਹ ਦੇ ਨਾਲ ਜਾਓ ਪੈਸੇ ਲੈ ਜਾਓ
ਕਹਿ ਬਾਲਾ ਸੁਨ ਗੁਰ ਦੁਖ ਕਦਨ
ਇਸ ਕਰਕੇ ਭਾਈ ਬਾਲਾ ਜੀ ਹੁਣ ਗੁਰੂ ਅੰਗਦ ਦੇਵ ਜੀ ਨੂੰ ਇਹ ਸਾਰੀ ਸਾਖੀ ਸੁਣਾ ਰਹੇ ਨੇ ਕਹਿੰਦੇ ਸੁੱਖਾਂ ਦੇ ਦੇਣ ਵਾਲੇ ਸੱਚੇ ਪਾਤਸ਼ਾਹ ਦੁੱਖਾਂ ਦੇ ਨਾਸ ਕਰਨ ਵਾਲੇ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਅੱਗੇ ਸੁਣੋ ਫਿਰ ਕੀ ਹੋਇਆ
ਦਾਸ ਪਠਾਇਓ ਤਾਬ ਮੁਝ ਸਦਨ
ਆਪਣਾ ਨੌਕਰ ਬਾਬਾ ਕਲਿਆਣ ਚੰਦ ਜੀ ਨੇ ਮੇਰੇ ਘਰੇ ਭੇਜਿਆ
ਗਯੋ ਸੰਗ ਮੈਂ ਤੇ ਅਸਥਾਨ
ਮੈਂ ਫਿਰ ਉਹ ਥਾਂ ਤੇ ਗਿਆ ਜਿੱਥੇ ਉਹ ਬੈਠੇ ਸਨ
ਜਹਿ ਕਾਲੂ ਨਾਨਕ ਗਤ ਦਾਨ
ਜਿੱਥੇ ਕਲਿਆਣ ਦੇ ਦੇਣ ਹਾਰੇ ਗੁਰੂ ਨਾਨਕ ਦੇਵ ਜੀ ਅਤੇ ਬਾਬਾ ਕਲਿਆਣ ਚੰਦ ਜੀ ਬੈਠੇ ਸਨ
ਮੁਝ ਕੋ ਸਾਦਰ ਨਿਕਟ ਬਿਠਾਇਆ
ਮੈਨੂੰ ਸਹਿਤ ਆਦਰ ਦੇ ਪਿਆਰ ਨਾਲ ਕੋਲ ਬਿਠਾ ਲਿਆ
ਚਿਤ ਭੋਜਨ ਕੇ ਬਚਨ ਅਲਾਇਆ
ਫਿਰ ਮੈਨੂੰ ਇਸ ਤਰ੍ਹਾਂ ਭੋਜਨ ਭੇਜਣ ਵਾਸਤੇ ਬਚਨ ਕਿਹਾ
ਸੁਨ ਬਾਲੇ ਤੂੰ ਹੈ ਮਤਵਾਨ
ਭਾਈ ਬਾਲੇ ਸੁਣ ਤੂੰ ਵੱਡਾ ਵੀ ਹੈ ਇਹਨਾਂ ਤੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ 5 ਕੁ ਸਾਲ ਮਤ ਵਾਲਾ ਵੀ ਹੈ ਸਿਆਣਾ ਵੀ ਹੈ
ਕੀਜਾ ਨਾਨਕ ਸੰਗ ਪਿਆਨੰ
ਇਸ ਕਰਕੇ ਤੁਸੀਂ ਪੁੱਤਰ ਨਾਨਕ ਦੇ ਨਾਲ ਜਾਣਾ ਕਰੋ
ਓਏ ਲਾਭ ਦਾ ਸੌਦਾ ਜੋ
ਜਿਹੜਾ ਲਾਹੇ ਬੰਦਾ ਨਫੇ ਵਾਲਾ ਕੋਈ ਸੌਦਾ ਹੁੰਦਾ ਨਾ ਉਹ ਤੁਸੀਂ ਕਰਵਾ ਕੇ ਲਿਆਓ ਇਹਨਾਂ
ਨੂੰ, ਲੈ ਹੋ ਸੰਭਾਲ ਆਨੀਏ ਸੋ,
ਸੰਭਾਲ ਕੇ ਸਾਰਾ ਲੈ ਕੇ ਆਓ ਪਿੰਡ।
ਅਸ ਕਹਿ ਬੀਸ ਰਜ ਤਪਣ ਦੀਨੇ,
ਇਸ ਤਰ੍ਹਾਂ ਕਹਿ ਕੇ ਵੀਹ ਰਜਤ ਪਣ ਹੁੰਦੇ, ਰਜਤ ਨਾਮ ਚਾਂਦੀ ਦਾ ਹੁੰਦਾ, ਰਜਤ ਪਣ ਚਾਂਦੀ ਦੇ 20 ਰੁਪਈਏ ਜਿਹੜੇ ਦਿੱਤੇ ਉਸ ਵਕਤ, ਹੁਣ ਦਾ ਲਗਭਗ 2500 ਰੁਪਈਆ 2300 ਰੁਪਈਆ ਬਣ ਜਾਂਦਾ ਹੁਣ ਦਾ, ਇਸ ਕਰਕੇ ਉਦੋਂ ਦੇ 20 ਰੁਪਈਏ ਚਾਂਦੀ ਦਾ ਰੁਪਈਆ 120-125 ਰੁਪਏ ਦਾ ਮਿਲਦਾ ਹੁਣ। ਇਸ ਕਰਕੇ ਮੰਨ ਲਓ ਵੀ ਉਹਨਾਂ ਦਿਨਾਂ ਚ ਸੌਦਾ ਕੋਈ ਛੋਟਾ ਨਹੀਂ ਸੀ, ਪਹਿਲਾ ਸੌਦਾ ਹੀ 2200-2500 ਰੁਪਏ ਦਾ ਮਹਾਰਾਜ ਨੂੰ ਕਰਵਾਇਆ।
ਫਲ ਬਿਦ ਸੌਮਜ ਸੌਪਨ ਕੀਨੇ,
ਭਾਈ ਬਾਲਾ ਜੀ ਕਹਿੰਦੇ ਚੰਗੀ ਤਰ੍ਹਾਂ ਪੈਸੇ ਮੈਨੂੰ ਦੇ ਤੇ, ਕਹਿੰਦੇ ਲੈ ਇਹ ਹਲੇ ਥੋੜੇ ਛੋਟੇ ਆ, ਤੂੰ ਪੈਸੇ ਨਾਲ ਆ 20 ਰੁਪਈਏ ਲੈ ਜਾ ਤੇ ਸੌਦਾ ਜਿਹੜਾ ਕਰਵਾ।
ਤਿਆਰ ਮੈਂ ਮਾਨ ਨਿਰਦੇਸ਼ਾ,
ਮੈਂ ਜੀ ਨਿਰਦੇਸ਼ ਮੰਨ ਕੇ ਇਹਨਾਂ ਦਾ ਹੁਕਮ ਮੰਨ ਕੇ ਤਿਆਰ ਹੋ ਗਿਆ।
ਚੱਲੇ ਮੁਕੰਦ ਜੇ ਕਟਤ ਕਲੇਸ਼ਾ,
ਮੁਕੰਦ ਹੁੰਦਾ ਮੁਕਤੀ ਦੇ ਦਾਤੇ ਗੁਰੂ ਨਾਨਕ ਦੇਵ ਜੀ, ਜਿਹੜੇ ਕਲੇਸ਼ਾਂ ਨੂੰ ਕੱਟਣ ਵਾਲੇ ਨੇ ਉਹ ਵੀ ਨਾਲ ਚੱਲ ਪਏ।
ਚਾਰ ਪਟੰਬਰ ਕੀ ਇਕਲਾਈ,
ਇਸ ਤਰੀਕੇ ਨਾਲ ਕਹਿੰਦੇ ਨੇ ਸੁੰਦਰ ਰੇਸ਼ਮ ਦੀ ਜਿਹੜੀ ਸੀ ਦਲਾਈ ਲੈ ਕੇ,
ਸੋ ਲੀਨੀ ਮੈਂ ਕੰਧ ਉਚਾਈ,
ਉਹ ਮੈਂ ਮੋਢੇ ਦੇ ਉੱਤੇ ਚੁੱਕਣਾ ਕੀਤੀ।
ਬਹਿਰ ਨਗਰ ਤੇ ਕੈਤ ਕਦੂਰੀ,
ਪਿੰਡ ਤੋਂ ਬਾਹਰ ਕਿੰਨੀ ਕੁ ਦੂਰ,
ਕਾਲੂ ਦੇ ਤਹਿ ਸਿਖਵਨ ਭੂਰੀ,
ਸੋ ਬਹੁਤੀ ਸਿੱਖਿਆ ਦਿੱਤੀ ਨਾਲ ਜਾ ਕੇ, ਇਉਂ ਸੌਦਾ ਲੈਣਾ ਐ ਕਰਨਾ ਸਿੱਖਿਆ ਦਿੱਤੀ।
ਬਹੁਰ ਹਟਿਓ ਕਰ ਮੋਹ ਕਨੇਰਾ,
ਬੜੇ ਪਿਆਰ ਨਾਲ ਆਪਣੇ ਪੁੱਤਰ ਨੂੰ ਪਿੰਡ ਤੋਂ ਕਾਫੀ ਦੂਰ ਬਾਬਾ ਕਲਿਆਣ ਚੰਦ ਜੀ ਵੀ ਨਾਲ ਸਮਝਾਉਂਦੇ ਗਏ, ਫਿਰ ਪੈਸੇ ਐ ਬਣਦੇ ਫਿਰ ਐ ਬਣਦੇ ਆ, ਸਿੱਖਿਆ ਜਿੰਨੀ ਮਰਜ਼ੀ ਦੇ ਲੋ, ਸੌਦਾ ਤਾਂ ਉਹਨਾਂ ਨੇ ਸੱਚਾ ਹੀ ਕਰਨਾ।
ਬਾਰ ਬਾਰ ਪਾਸ਼ਲ ਦਿਸ ਹੀਰਾ,
ਬਾਰ ਬਾਰ ਪਿੱਛੇ ਨੂੰ ਮੁੜ ਮੁੜ ਕੇ ਦੇਖਦੇ ਨੇ ਵੀ ਮੇਰਾ ਪੁੱਤ ਭੋਲਾ ਹੀ ਹੈ, ਵੈਸੇ ਲੋਕਾਂ ਦੇ ਨਿਆਣੇ ਇੰਨੇ ਚਲਾਕ ਹੁੰਦੇ ਨੇ, ਮਿੰਟੋ ਹੱਥੋ ਹੱਥ ਮਾਰ ਕੇ 20 ਦੇ 40-40 ਦੇ 60 ਬਣਾ ਆਉਂਦੇ ਨੇ, ਇਹ ਮੇਰਾ ਪੁੱਤ ਸ਼ੁਰੂ ਤੋਂ ਗਵਾਉਣੀ ਗਿੱਜਿਆ।
ਮੰਦ ਮੰਦ ਪੱਗ ਧਾਰ ਗੁਣ ਮੰਦਰ,
ਗੁਣਾਂ ਦੇ ਮੰਦਰ ਗੁਰੂ ਨਾਨਕ ਦੇਵ ਜੀ ਹੌਲੀ ਹੌਲੀ ਚੱਲ ਰਹੇ ਨੇ।
ਚਲਤ ਪੰਥ ਭਾਖਤ ਬਚ ਸੁੰਦਰ,
ਚਲਦਿਆਂ ਹੋਇਆ ਰਸਤੇ ਵਿਚ ਬ੍ਰਹਮ ਗਿਆਨ ਦੇ ਸੁੰਦਰ ਬਚਨ ਕਰਦੇ ਜਾਂਦੇ ਨੇ।
ਵਿਰਾਗ ਗਿਆਨ ਗੁਣ ਸਾਨੀ,
ਹੁਣ ਗੁਰੂ ਨਾਨਕ ਦੇਵ ਜੀ ਤਾਂ ਬਹੁਤ ਸੁੰਦਰ ਬਚਨ ਭਗਤੀ ਦੇ, ਵਿਰਾਗ ਦੇ, ਗਿਆਨ ਦੇ, ਸ਼ੁਭ ਗੁਣਾਂ ਦੇ ਬਚਨ ਭਾਈ ਬਾਲਾ ਜੀ ਨੂੰ ਸੁਣਾਉਂਦੇ ਨੇ।
ਉਹ ਜੇ ਉਪਦੇਸ਼ਾਂ ਨਾ ਕਹਿਤ ਕਹਾਣੀ,
ਮੈਨੂੰ ਉਪਦੇਸ਼ ਦੇਣ ਵਾਸਤੇ ਪ੍ਰਾਣੀਆਂ ਰਿਸ਼ੀਆਂ ਮੁਨੀਆਂ ਦੀਆਂ ਸਾਖੀਆਂ, ਦੂਜੀਆਂ ਸਾਖੀਆਂ, ਫਲਾਨੇ ਨੇ ਐ ਭਗਤੀ ਕੀਤੀ, ਉਹਨੇ ਐ ਬਰਾਕ ਕੀਤਾ, ਕਹਿੰਦੇ ਮੈਨੂੰ ਸਿੱਖਿਆ ਦੇਈ ਜਾਂਦੇ ਰਾਹ ਵਿਚ।
ਰਾਮ ਨਗਰ ਮਾਰਗ ਮਹਿ ਜੇਤੇ,
ਰਾਸਤੇ ਦੇ ਵਿਚ ਜਿੰਨੇ ਵੀ ਪਿੰਡ ਆਉਂਦੇ ਸ਼ਹਿਰ ਆਉਂਦੇ,
ਸਹਿਜ ਸਹਿਜ ਉਲੰਘੇ ਸਭ ਤੇਤੇ,
ਹੌਲੀ ਹੌਲੀ ਸਾਰੇ ਲੰਘ ਗਏ।
ਚਲਤ ਚਲਤ ਆਇਓ ਇਕ ਕਾਨਨ,
ਚਲਦਿਆਂ ਚਲਦਿਆਂ ਰਸਤੇ ਦੇ ਵਿਚ ਇਕ ਜੰਗਲ ਆਇਆ,
ਤਾਹੇ ਬਿਲੋਕਤ ਸ੍ਰੀ ਕਮਲਾਨਣ,
ਸੋ ਉਸ ਜੰਗਲ ਦੇ ਵਿਚ ਉਸ ਬੰਨ ਨੂੰ ਵੇਖਦੇ ਕਮਲ ਮੁਖ ਵਾਲੇ ਗੁਰੂ ਨਾਨਕ ਦੇਵ ਜੀ,
ਸੁੰਦਰ ਆਸ਼ਰਮ ਏਕ ਨਿਹਾਰੀ,
ਸੋ ਇਕ ਟਿਕਾਣਾ ਦੇਖਿਆ ਬੜਾ ਸੁੰਦਰ ਆਸ਼ਰਮ, ਉਥੇ
ਜਹਿ ਤਪੀਸ ਤਪ ਤਪ ਹੈ ਭਾਰੀ,
ਜਿੱਥੇ ਬੜੇ ਬੜੇ ਤਪੀਸ਼ਵਰ ਜਿਹੜੇ ਸਨ ਉਸ ਥਾਂ ਦੇ ਉੱਤੇ ਬਹੁਤ ਜ਼ਿਆਦੇ ਤਪੱਸਿਆ ਕਰ ਰਹੇ ਸਨ, ਰਿਸ਼ੀ ਮੁਨੀ ਜਾਂ ਜੋਗੀ ਲੋਕ, ਸਾਧੂ ਲੋਕ ਉਹ ਤਪੱਸਿਆ ਕਰਦੇ ਸਨ।
ਇਹ ਆਸਨ ਕੀ ਹੈ ਊਰਦ ਬਾਹੂ,
ਹੁਣ ਕੋਈ ਤਾਂ ਬਾਹਾਂ ਉੱਪਰ ਨੂੰ ਕਰਕੇ ਖੜਾ ਤਪੱਸਿਆ ਕਰ ਰਿਹਾ ਹੈ।
ਬਿਟਵਨ ਲਟਕਤ ਕੋ ਉਲਟਾਹੂ,
ਕੋਈ ਬਿਟਪਨ ਹੁੰਦਾ ਦਰਖਤ, ਦਰਖਤ ਦੇ ਨਾਲ ਪੁੱਠਾ ਲਟਕਿਆ ਹੋਇਆ ਹੈ।
ਇਕ ਚਰਨ ਪਰ ਕੋ ਇਕ ਠੰਡੇ,
ਇਹ ਤਪੱਸਿਆ ਇਹਨੂੰ ਕਹਿੰਦੇ ਨੇ, ਭਗਤੀ ਹੋਰ ਚੀਜ਼ ਹੁੰਦੀ, ਤਪੱਸਿਆ ਇਹ ਹੁੰਦੀ ਬਾਹਾਂ ਉੱਤੇ ਨੂੰ ਕਰਕੇ ਹੱਥ ਨਾਲ ਖੜਨਾ, ਪੁੱਠੇ ਲਟਕਣਾ, ਇਕ ਲੱਤ ਦੇ ਭਾਰ ਖੜਨਾ, ਭੁੱਖੇ ਰਹਿਣਾ, ਮੌਨ ਰੱਖਣਾ, ਨੌ ਵਧਾਉਣੇ, ਜਟਾਂ ਰੱਖਣੀਆਂ, ਪਿੰਡੇ ਤੇ ਸਵਾਹ ਮਲਣੀ, ਬਹੁਤ ਸਾਰੀਆਂ ਅਸੀਂ ਬਹੁਤ ਸਾਰੇ ਯਤਨ ਕਰਦੇ ਨੇ, ਇਹਨੂੰ ਕਹਿੰਦੇ ਸੋ ਹੱਠ, ਹੱਠ ਯੋਗ ਕਰਕੇ ਪ੍ਰਮਾਤਮਾ ਦੀ ਪ੍ਰਾਪਤੀ ਲੋਕੀ ਚਾਹੁੰਦੇ ਸਨ ਕਰਨੀ।
ਸੁਖ ਪਰ ਲੋਕ ਜਿਨ ਹੈ ਰੁਚ ਬਾਡੇ,
ਜਿਨ੍ਹਾਂ ਦੇ ਮਨ ਦੇ ਅੰਦਰ ਇਕ ਗੱਲ ਸੀ ਕਿ ਸਾਨੂੰ ਵਾਹਿਗੁਰੂ ਪਰਲੋਕ ਦੇ ਸੁਖ ਦੇਵੇਗਾ।
ਆਹੋ ਸਿਧਾਸਨ ਕੋ ਪਦਮ ਆਸਨ,
ਕਿਸੇ ਨੇ ਤਾਂ ਲਾਇਆ ਹੋਇਆ ਸਿੱਧ ਆਸਨ, ਕਿਸੇ ਨੇ ਪਦਮ ਆਸਨ ਲਾਇਆ ਹੋਇਆ।
ਬਾਰ ਪਾਨ ਕੋ ਰਹਿਤ ਬਿਨਾਸਨ,
ਇਸ ਤਰੀਕੇ ਦੇ ਨਾਲ ਜਿਹੜਾ ਬੜਾ ਸੁੰਦਰ ਕੋਈ ਪਾਣੀ ਪੀ ਕੇ ਗੁਜ਼ਾਰਾ ਕਰਦਾ, ਤੋ ਕੋਈ ਨਿਰਾਹਾਰ ਬਿਨ ਅਸਨ ਬਿਨਾ ਭੋਜਨ ਤੋਂ ਗੁਜ਼ਾਰਾ ਕਰਦਾ ਹੈ।
ਸਵੈਤ ਰੰਗ ਲਾਗੇ ਭਸਮੰਗਾ,
ਕਈਆਂ ਦੇ ਚਿੱਟੇ ਰੰਗ ਵਾਲੀ ਜਿਹੜੀ ਸਵਾਹ ਹੁੰਦੀ ਆ ਉਹ ਪਿੰਡੇ ਨੂੰ ਮਲੀ ਹੋਈ ਆ, ਸਵਾਹ ਲੈ ਕੇ ਗੋਹਾ ਉਹਦੀ ਸਵਾਹ ਫਿਰ ਕੱਪੜ ਛਾਣ ਕਰਕੇ ਸੋ ਪਿੰਡੇ ਨੂੰ ਭਸਮ ਮਲ ਕੇ ਇਹ ਬਣ ਜਾਣਾ ਕਿ ਅਸੀਂ ਤਾਂ ਜਿਉਂਦੇ ਹੋਏ ਹੀ ਮਰੇ ਹੋਏ ਆ। ਪਿੰਡੇ ਨੂੰ ਸਵਾਹ ਮਲਣ ਦਾ ਮਤਲਬ ਇਹ ਕਰਦੇ,
ਜਟਾ ਸੀਸ ਜਨਾ ਤੁਸਰ ਰੰਗਾ,
ਸੋ ਜਿਨ੍ਹਾਂ ਦੇ ਸਿਰ ਦੇ ਉੱਤੇ ਸੀ ਮਿੱਟੀ ਰੰਗੀਆਂ ਜਾਂ ਲੰਬੀਆਂ ਲੰਬੀਆਂ ਜਟਾਂ, ਬੋਹੜ ਦਾ ਦੁੱਧ ਲਾ ਕੇ ਨਾ ਉਹ ਜਟਾਂ ਲੰਬੀਆਂ ਲੰਬੀਆਂ ਬਣਾ ਲੈਂਦੇ ਹਨ।